सतनाम श्री वाहे गुरु साहिब जी। सलोक महला तीजा। जन्म जन्म की इस मन का मल लागे, काला हुआ स्याहो। खनली धोती उजली ना हो वई, जे सौ धोवण पाहो। जन्म जन्म की इस मन का मल लागे, काला हुआ स्याहो। खनली धोती उजली ना हो वई, जे सौ धोवण पाहो। गुर प्रसादी जीवत मरे, उल्टी होवे मत बदलाहो। नानक मैल ना लगाई, फिर फिजोनी पाहो। गुर प्रसादी जीवत मरे, उल्टी होवे मत बदलाहो। नानक मैल ना लगाई, ना फिर जोनी पाहो। वाहिगुरु जी का खालसा, वाहिगुरु जी की फतेह।
जुगो जुग अटल तख्त चवर छत्र दे शहनशाह सतगुरु। धन धन श्री गुरु ग्रंथ साहिब सचे पातशाह महाराज जी दी पावन पवित्र हजूरी अंदर जोड़ मिल बैठे गुरु का खास रूप गुरु रूप प्यारी साध संगत जी गुर फतेह प्रवान करना। वाहे गुरु जी का खालसा, वाहे गुरु जी की फतेह। नेता प्रतिवांग अज भी दीन दुनी दे मालक, धन धन श्री गुरु ग्रंथ साहिब सचे पातशाह महाराज जी ने अमृत वेले सचखंड श्री हरिमंदर साहिब जी विखे सिंघासन उपर सवाई मान हो करके जिथे सानू सारिया नू खुले दर्शन दीदार बख्शे पावन श्री मुख वाक साहिब जी दी दात बख्शिश कीती अते इस अस्थान दी चली आई हुई प्रतन मर्यादा अनुसार अमृत वेले सचखंड श्री हरिमंदर साहिब जी तो प्राप्त हुए पावन श्री हुक्मनामा साहिब जी दी कथा विचार करन अते सुनन वास्ते आपां सारे ही दीवान हाल गुरुद्वारा मंजी साहिब जी विखे अते मीडिया दे चैनल दे साधन राही आपो अपने घरां विच जोड़ करके एकत्र होए हां बैठे हां। हुक्मनामा साहिब जी दी कथा विचार प्रारंभ करन तों पहलां अज दा जो महान गुरपुरब है नावें पातशाह धन धन श्री गुरु तेग बहादुर साहिब सचे पातशाह महाराज जिन्हां दा अज प्रकाश गुरपुरब है आप समूह संगतां नूं गुरपुरब दीआं बेअंत बेअंत वधाईआं होण जी। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਆਪ ਜੀ ਦੇ ਤਿੰਨ ਮਹਿਲ ਸਨ, ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ, ਕਿਧਰੇ ਨਾਂ ਮਹਾਂਦੇਵੀ ਜੀ ਵੀ ਕਰਕੇ ਆਉਂਦਾ। ਤੀਸਰੇ ਤਾਂ ਸਨ ਮਾਤਾ ਨਾਨਕੀ ਜੀ। ਸਤਿਗੁਰਾਂ ਦੇ ਗ੍ਰਹਿ ਪੰਜ ਸਪੁੱਤਰਾਂ ਅਤੇ ਇੱਕ ਸਪੁੱਤਰੀ ਨੇ ਜਨਮ ਲਿਆ। ਸਪੁੱਤਰੀ ਦਾ ਨਾਮ ਬੀਬੀ ਵੀਰੋ ਜੀ ਰੱਖਿਆ ਗਿਆ ਤੇ ਸਪੁੱਤਰਾਂ ਦੇ ਵਿੱਚੋਂ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਦੋ ਸਪੁੱਤਰਾਂ ਨੇ ਜਨਮ ਲਿਆ, ਬਾਬਾ ਧੀਰਮਲ ਜੀ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਜੋ ਦੁਨਿਆਵੀ ਰਿਸ਼ਤੇ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਪੋਤਰੇ ਲੱਗਦੇ ਸਨ, ਉਹਨਾਂ ਨੇ ਜਨਮ ਲਿਆ। ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਦੂਸਰੇ ਸੂਰਜਮੱਲ ਜੀ, ਤੀਸਰੇ ਅਣੀ ਰਾਏ ਜੀ, ਚੌਥੇ ਬਾਬਾ ਅਟਲ ਰਾਏ ਜੀ ਤੇ ਪੰਜਵੇਂ ਅਤੇ ਸਾਰਿਆਂ ਤੋਂ ਛੋਟੇ ਸਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਇਸੇ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਹੀ ਅਸਥਾਨ ਹੈ, ਜਿਸ ਨੂੰ ਅੱਜ ਆਪਾਂ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਜੀ ਕਹਿੰਦੇ ਹਾਂ। ਇਸ ਅਸਥਾਨ ਤੇ ਵਿਸਾਖ ਵਦੀ ਪੰਜ ਸੰਮਤ 1678 ਵਿਕਰਮੀ ਅੰਗਰੇਜ਼ੀ ਮਹੀਨਾ ਅਪ੍ਰੈਲ ਸੰਨ ਈਸਵੀ 1621 ਨੂੰ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਦਾ ਗੁਰੂ ਕੇ ਮਹਿਲ ਸਾਹਿਬ ਜੀ ਵਿਖੇ ਅਵਤਾਰ ਹੁੰਦਾ ਹੈ। ਉੱਥੋਂ ਸਿੱਖ ਚੱਲ ਕੇ ਆਉਂਦੇ ਮੇਰੀ ਪੀਰੀ ਦੇ ਸਤਿਗੁਰ ਕੋਲ। ਸੱਚੇ ਪਾਤਸ਼ਾਹ ਜੀ ਉਸ ਵੇਲੇ ਇਤਿਹਾਸਕਾਰਾਂ ਜ਼ਿਕਰ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ। ਸਿੱਖ ਨੇ ਆਣ ਕੇ ਸਤਿਗੁਰਾਂ ਨੂੰ ਵਧਾਈ ਦਿੱਤੀ, ਦੱਸਿਆ ਕਿ ਸਤਿਗੁਰੂ ਆਪ ਜੀ ਦੇ ਗ੍ਰਹਿ ਸਾਹਿਬਜ਼ਾਦੇ ਨੇ ਜਨਮ ਲਿਆ। ਆਸਾ ਦੀ ਵਾਰ ਦੇ ਭੋਗ ਤੋਂ ਉਪਰੰਤ, ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਨਾਲ ਚੱਲ ਕੇ ਗੁਰੂ ਕੇ ਮਹਿਲ ਸਾਹਿਬ ਜੀ ਵਿਖੇ ਜਾਂਦੇ ਹਨ। ਉਸ ਕਮਰੇ ਦੇ ਵਿੱਚ ਪਹੁੰਚਦੇ ਹਨ ਜਿੱਥੇ ਸਾਡੇ ਨਾਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਿਆ ਸੀ। ਜਾ ਕਰਕੇ ਸੱਚੇ ਪਾਤਸ਼ਾਹ ਜੀ ਛੋਟੇ ਜਿਹੇ ਬਾਲਕ ਨੂੰ ਮੇਰੀ ਪੀਰੀ ਦੇ ਸਤਿਗੁਰੂ ਆਪਣੇ ਹੱਥਾਂ ਵਿੱਚ ਚੁੱਕ ਲੈਂਦੇ ਹਨ। ਬੜੀ ਗੌਹ ਨਾਲ ਕੁਝ ਸਮਾਂ ਦੇਖਦੇ ਹਨ, ਨਿਹਾਰਦੇ ਹਨ ਅਤੇ ਓੜਕ ਨੂੰ ਛੇਵੇਂ ਪਾਤਸ਼ਾਹ ਆਪਣੇ ਹੀ ਬਾਲਕ ਨੂੰ ਸੀਸ ਝੁਕਾ ਕਰਕੇ ਨਮਸਕਾਰ ਕਰ ਦਿੰਦੇ ਹਨ। ਸੱਚਮੁੱਚ ਇਹ ਗੱਲ ਤੇ ਹੈਰਾਨੀ ਵਾਲੀ ਸੀ। ਗੁਰਬਿਲਾਸ ਪਾਤਸ਼ਾਹੀ ਛੇਵੀਂ ਨੇ ਕਰਤਾ ਨੇ ਇਹ ਜ਼ਿਕਰ ਕੀਤਾ। ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਵੀ ਆਪਣੀ ਪੁਸਤਕ ਇਤ ਜਿਨ ਕਰੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਹੀ ਸਪੁੱਤਰ ਨੂੰ ਨਮਸਕਾਰ ਕੀਤੀ, ਸੀਸ ਝੁਕਾਇਆ, ਤਬ ਗੁਰ ਸਿਸ ਕੋ ਬੰਧਨ ਕੀਨੀ ਅਤ ਹਿਤ ਲਾਏ। ਉਸ ਵੇਲੇ ਬਾਬਾ ਬੇਦੀ ਚੰਦ ਜੀ ਸਿੰਘ ਸਾਹਿਬ ਜੀ ਕੋਲ ਖੜੇ ਸਨ। ਉਹਨਾਂ ਨੇ ਪੁੱਛਿਆ ਕਿ ਸਤਿਗੁਰੂ ਆਪ ਜੀ ਦੀ ਰਮਜ ਮੇਰੀ ਸਮਝ ਦੇ ਵਿੱਚ ਨਹੀਂ ਆਈ ਕਿ ਆਪ ਜੀ ਦੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ ਤੇ ਆਪ ਜੀ ਨੇ ਆਪਣੇ ਹੀ ਸਾਹਿਬਜ਼ਾਦੇ ਨੂੰ ਸੀਸ ਝੁਕਾਇਆ। ਉਸ ਵੇਲੇ ਸਤਿਗੁਰਾਂ ਨੇ ਕਿਹਾ ਸੀ ਬਾਬਾ ਬੇਦੀ ਚੰਦ ਜੀ ਇਸ ਗੱਲ ਨੂੰ ਗੁਪਤ ਰੱਖਣਾ, ਪਰ ਇਹ ਬਾਲਕ ਬਹੁਤ ਮਹਾਨ ਹੈ, ਦੀਨ ਰਸ਼ ਸੰਕਟ ਹਰੇ। ਇਸ ਤਰ੍ਹਾਂ ਵਚਨ ਛੇਵੇਂ ਪਾਤਸ਼ਾਹ ਜੀ ਨੇ ਕੀਤਾ ਸੀ ਕਿ ਇਹ ਦੀਨ ਦੁਨੀਆ ਦਾ, ਗਰੀਬਾਂ ਦਾ, ਨਿਮਾਣਿਆਂ ਨਿਤਾਣਿਆਂ ਦਾ ਸੰਕਟ ਹਰੇਗਾ, ਦੁੱਖ ਹਰੇਗਾ। ਬੜੇ ਵਰ ਦਿੱਤੇ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਇਤਿਹਾਸਕਾਰ ਲਿਖਦੇ ਹਨ ਕਿ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਪਨ ਤੋਂ ਹੀ ਬਹੁਤ ਗੰਭੀਰ ਸਹਿਜ ਅਵਸਥਾ ਦੇ ਵਿੱਚ ਵਿਚਰਦੇ ਸਨ। ਚੰਚਲਤਾਈ ਬਿਲਕੁਲ ਸਤਿਗੁਰਾਂ ਦੇ ਵਿੱਚ ਨਹੀਂ ਸੀ, ਤਾਂ ਹੀ ਇਤਿਹਾਸਕਾਰਾਂ ਨੇ ਆਪੋ ਆਪਣੀ ਭਾਵਨਾ ਦੇ ਨਾਲ ਵੱਖ ਵੱਖ ਸ਼ਬਦਾਂ ਦੇ ਨਾਲ ਸਤਿਗੁਰਾਂ ਨੂੰ ਉਚਾਰਨ ਕੀਤਾ। ਤਿਆਗ, ਵਿਰਾਗ, ਅਨੁਰਾਗ ਦੀ ਮੂਰਤ ਵੀ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਇਸ ਤਰ੍ਹਾਂ ਲਿਖਣਾ ਕੀਤਾ। ਜੇ ਸਤਿਗੁਰਾਂ ਦੀ ਸਮੁੱਚੀ ਬਾਣੀ ਪੜ੍ਹੀਏ ਤੇ ਉਸ ਦੇ ਵਿੱਚੋਂ ਵੀ ਬਹੁਤ ਵੈਰਾਗ ਡੁੱਲ ਡੁੱਲ ਪੈਂਦਾ। ਤਕਰੀਬਨ ਹਰ ਸ਼ਬਦ ਦੇ ਵਿੱਚ ਹੀ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕੀਤਾ, ਮਨ ਰੇ, ਰੇ ਮਨ, ਮੇਰੇ ਮਨ, ਬਹੁਤ ਮਨ ਨੂੰ ਸਮਝਾਉਣਾ ਕੀਤਾ। ਤੇ ਸਤਿਗੁਰਾਂ ਦੇ ਬਚਪਨ ਦੀਆਂ ਕੁਝ ਘਟਨਾਵਾਂ ਸਾਖੀਆਂ ਜੋ ਬਹੁਤ ਪ੍ਰਚਲਿਤ ਹਨ। ਇੱਕ ਤਾਂ ਇਹ ਕਿ ਬਚਪਨ ਦੇ ਵਿੱਚ ਹੀ ਛੋਟੀ ਉਮਰ ਸੀ ਹਾਲੇ, ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਜਿੱਥੇ ਸਾਰਾ ਪਰਿਵਾਰ ਤਿਆਰ ਹੁੰਦਾ, ਸੁੰਦਰ ਕੱਪੜੇ ਪਾਉਂਦਾ, ਮਾਤਾ ਨਾਨਕੀ ਜੀ ਵੀ ਸਤਿਗੁਰਾਂ ਨੂੰ ਬਹੁਤ ਸੁੰਦਰ ਵਸਤਰ ਪਹਿਨਾਉਂਦੇ। ਸਤਿਗੁਰੂ ਬਾਹਰ ਗਲੀ ਵਿੱਚ ਆ ਜਾਂਦੇ ਆ, ਬਰਾਤ ਦੀ ਤਿਆਰੀ ਹੈ, ਇੱਕ ਗਰੀਬ ਬੱਚਾ ਵੇਖਦੇ ਜੋ ਪੈਰਾਂ ਤੋਂ ਨੰਗਾ, ਧੜ ਤੋਂ ਨੰਗਾ। ਜਦੋਂ ਉਹ ਇਹਨਾਂ ਦੇ ਕੋਲ ਹੱਥ ਫੜਾ ਕੇ ਜਾਚਨਾ ਕਰਦਾ ਨਾ, ਸਤਿਗੁਰੂ ਉਸ ਨੂੰ ਆਪਣੇ ਵਸਤਰ ਵੀ ਦੇ ਦਿੰਦੇ, ਆਪਣੇ ਪੈਰਾਂ ਦਾ ਜੋੜਾ ਉਤਾਰ ਕੇ ਵੀ ਦੇ ਦਿੰਦੇ, ਆਪ ਨੰਗੇ ਪੈਰੀ ਨੰਗੇ ਧੜ ਘਰ ਵਾਪਸ ਚਲੇ ਜਾਂਦੇ। ਮਾਤ ਨਾਨਕੀ ਜੀ ਨੇ ਉਸ ਵੇਲੇ ਝਿੜਕਿਆ, ਛੇਵੇਂ ਪਾਤਸ਼ਾਹ ਜੀ ਨੂੰ ਸ਼ਿਕਾਇਤ ਵੀ ਲਾਈ ਕਿ ਮੈਂ ਹੁਣੇ ਹੀ ਤਿਆਰ ਕਰਕੇ ਵਸਤਰ ਪਹਿਨਾ ਕਰਕੇ ਬਹੁਤ ਕੀਮਤੀ ਬਾਹਰ ਭੇਜਿਆ ਸੀ, ਪਰ ਪਤਾ ਨਹੀਂ ਇਹ ਕਿਨੂੰ ਦੇ ਕੇ ਆ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਸੀ ਮਾਂ ਮੈਨੂੰ ਪਤਾ ਹੈ ਮੈਨੂੰ ਤੇ ਤੁਸੀਂ ਹੋਰ ਵਸਤਰ ਪਹਿਨਾ ਦੇਵੋਗੇ, ਪਰ ਉਹ ਗਰੀਬ ਬੱਚਾ ਜੋ ਪੈਰਾਂ ਤੋਂ ਵੀ ਨੰਗਾ, ਧੜ ਤੋਂ ਵੀ ਨੰਗਾ ਸੀ, ਉਸ ਨੂੰ ਕਿਸੇ ਨੇ ਨਹੀਂ ਸੀ ਦੇਣੇ। ਛੇਵੇਂ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਮਾਤਾ ਨਾਨਕੀ ਜੀ ਨੂੰ ਕਿਹਾ ਸੀ ਨਾਨਕੀ ਜ਼ਿੰਦਗੀ ਦੇ ਵਿੱਚ ਇਸ ਬਾਲਕ ਨੂੰ ਝਿੜਕਣਾ ਨਹੀਂ, ਅੱਜ ਇਹ ਕਿਸੇ ਦੀ ਗਰੀਬੀ ਵੇਖ ਕੇ, ਕਿਸੇ ਨੂੰ ਧੜ ਤੋਂ ਨੰਗਾ ਵੇਖ ਕੇ, ਪੈਰਾਂ ਤੋਂ ਨੰਗਾ ਵੇਖ ਕੇ ਆਪਣਾ ਜੋੜਾ ਦੇ ਆਇਆ, ਆਪਣੇ ਵਸਤਰ ਦੇ ਆਇਆ, ਇੱਕ ਸਮਾਂ ਆਵੇਗਾ ਜਦੋਂ ਕਿਸੇ ਦੇ ਧਰਮ ਨੂੰ ਸੰਕਟ ਵਿੱਚ ਵੇਖ ਕੇ ਨਾ ਇਹ ਆਪਣੇ ਸੀਸ ਦਾ ਹੀ ਦਾਨ ਦੇ ਦੇਵੇਗਾ, ਆਪਣੇ ਸੀਸ ਦਾ ਹੀ ਬਲੀਦਾਨ ਦੇ ਦੇਵੇਗਾ, ਉਹ ਸਮਾਂ ਕੋਈ ਬਹੁਤਾ ਨੂਰ ਨਹੀਂ। ਇਤਿਹਾਸ ਨਵੇਰਾ ਸਮਾਂ ਸੀਮਤ ਹੈ, ਸਤਿਗੁਰੂ ਬਚਪਨ ਦੇ ਵਿੱਚ ਹੀ ਸਾਡੇ ਵਾਸਤੇ ਪੂਰਨੇ ਪਾਏ ਕਿ ਇੱਕ ਆਮ ਮਨੁੱਖ ਨੇ, ਇੱਕ ਧਾਰਮਿਕ ਮਨੁੱਖ ਨੇ ਅੰਦਰੋਂ ਬਾਹਰੋਂ ਕਿਵੇਂ ਇੱਕ ਹੋਣਾ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਜੀ ਆਹੋ ਨਿਰਮਲ, ਬਾਹਰ ਆਹੋ ਨਿਰਮਲ, ਬਾਹਰ ਆਹੋ ਤਾਂ ਨਿਰਮਲ, ਜੀ ਆਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ। ਇੱਕ ਧਾਰਮਿਕ ਮਨੁੱਖ ਜਦੋਂ ਕਿਸੇ ਨੂੰ ਕੋਈ ਉਪਦੇਸ਼ ਦਿੰਦਾ, ਸਿੱਖਿਆ ਦਿੰਦਾ, ਉਸ ਮਨੁੱਖ ਤੇ ਉਸ ਮਨੁੱਖ ਦੀਆਂ ਗੱਲਾਂ ਦਾ ਅਸਰ ਬਹੁਤ ਜ਼ਿਆਦਾ ਤਾਂ ਹੀ ਹੋਵੇਗਾ ਜੇ ਉਹ ਉਪਦੇਸ਼ ਜੋ ਸਿੱਖਿਆ ਉਹ ਦੂਸਰੇ ਨੂੰ ਦੇ ਰਿਹਾ उसने पहला उसनू खुद कमाया होवे। सतगुरां ने जिक्र कीता गुरबाणी विच वी पी जे इंज है पी अवर उपदेश है आप ना करे पी दूसरे नू ते सिख्या दई जानी पर आप उस ते ना चलना। फिर सतगुरु कहिंदे ओनू की मिलेगा आवत जावत जन्मे मरे। सतगुरां ने पूरने पाए पी एक धार्मिक मनुख ने किसे नू सिख्या देन तो पहला उसनू आप पिंडे दे जरूर हंडाउना आप कमाउना ओहो ही सिख्या फिर दूसरे ते बहुत ज्यादा असर करेगी। नहीं ते वो हवा दे वेच ही बोल निकल जांदे आ दूसरे ते असर नहीं हुंदा। जदों ओ मनुख उन्हां बोलां नू अपनी प्रैक्टिकली निजी जिंदगी दे वेच आप नहीं कमाउंदा। प्रिंसीपल सतवीर सिंह गुणाई इस छोटी जी साखी का भी जिक्र किया भी आप जी का कहानी जो आप जी दे नाल ही विचरदा सी उसकी माता ने आण के कहा सी कि इस बच्चे नू समझाओ ये बोड़ गुड़ बहुत खांदा इस दे फोड़े फिनसियां बहुत निकल आए। सतगुरां ने कहा सी मां इस बच्चे नू अगले हफ्ते लैके आई। हफ्ते बाद जदों वह माता कहिंदे दोबारा अपने बच्चे नू लैके आई सतगुरां ने इन्ना ही कहा भी हाणिया गुड़ बहुता नहीं खाईदा यह सेहत वास्ते बहुता गुड़ जेड़ा चंगा नहीं हुंदा। मां कहण लगी भी जे इन्नी गल ही कहनी सी ते हफ्ता पहलों ही कह देंदे हो एक हफ्ता मैनू उड़ीक क्यों करवाई। पर करनी अते कथनी एक होनी चाहीदी है। सतगुरां ने यह पूरने पाए। सतगुरु कहण लगे मां असल दे विच जदों तू मेरे कोल पहला आई साना बच्चे नू लैके ते मैं भी गुड़ खा लैंदा सां उस वेले जे मैं इनू कह भी दिंदा ते क्योंकि उस अमल नू मैं आप नहीं सी कमाया उस सिख्या नू मैं आप नहीं सी कमाया मेरे कहे हुए बोलां ने मेरे हाणी ते असर नहीं सी करना। पहला ते हफ्ता मैं उस सिख्या नू आप कमाया मैं आप गुड़ खाना छड्डिया। हफ्ते बाद तां मैं अपने मित्र नू हाणी नू कहा भी मित्रा हाणी गुड़ नहीं खाईदा। हुण जदों मैं उस अमल नू उस सिख्या नू आप ग्रहण कीता ना जदों हुण मैं इस नू ये सिख्या दे रहा बचन कह रहा हुण इस ते असर करनगे। जे मैं उदों कह दिंदा इस ते मेरे बोलां ने असर नहीं सी करना। असल दे विच ये पूरने ये निक्कियां निक्कियां साखियां साडे वास्ते कि एक सिख ने भी अंदरों अते बाहरों एक होना मतलब करनी अते कथनी दे विच फर्क नहीं होना चाहिदा। जो कथनी है वो करनी भी होनी चाहिदी है करनी नू ही कथनी दा रूप देना चाहिदा। ये नहीं दूसरे नू सिख्यावां दई जावे पर आप उन्हां विशियां विकारां विच मनुख ग्रस्त होया होवे। बड़ियां निक्कियां निक्कियां घटनावां ग्यानी ज्ञान सिंह जी ने तवारीख गुरु खालसा विच लिखिया है कि बचपन दे विच ही सच्चे पातशाह जी ने घरों बाहर एकांत विच जाके ते परमेश्वर दी याद विच जुड़े रहना ते इन्ना जुड़ना पता ही ना लगना भी किन्ना समा निकल गया। घरदिया ने जां सिखां ने जाके लभ के वापस लिआउणा लिया करके जल पानी प्रशादा छकाउणा इन्नी सुरत परमेश्वर दे चरणां दे विच बचपन विच ही जुड़ जांदी सी। एवें नहीं मुड़ के 26-27 साल लम्मा समा सतगुरां ने बाबा बकाला साहिब जी दी धरती ते बंदगी कीती। असल दे विच ओ बचपने तो ही तैयारी हुंदी जा रही सी ओ तैयारी करन तो उपरंत ही फिर सच्चे पातशाह जी इबादत तो शहादत दा रूप दिता। अज ऐसे महान सतगुरु धन धन श्री गुरु तेग बहादुर साहिब सच्चे पातशाह महाराज जी का प्रकाश गुरपुरब है। आप समूह संगतां नूं बेअंत बेअंत वधाई होवे जी। आओ हुण जो अमृत वेले सानूं श्री मुख वाक साहिब जी की दात बख्शिश प्राप्त हुई है उस दी कथा विचार दे नाल जुड़ना करिए। समूह माई भाई मन चित बिरतियां नूं एकागर करके एक बार सारे ही आखो जी सतनाम श्री वाहे गुरु साहिब जी।
सतनाम श्री वाहे गुरु साहिब जी। श्लोक महला तीजा।
जन्म जन्म की इस मन को मल लागी।
अज दा ए पावन पवित्र श्री मुख वाक साहिब राग सोरठ दी वार 22वीं पौड़ी जिस दे नाल दो सलोक हन। सलोक तीसरे पातशाह धन धन श्री गुरु अमरदास साहिब सच्चे पातशाह महाराज जी दे हन। अते इस वार दे विच सारियां ही पौड़ियां धन गुरु रामदास सच्चे पातशाह महाराज जी दियां उचारण कीतियां होईयां हन। प्रारंभता दे विच सलोक महला तीजा तीसरे पातशाह धन धन श्री गुरु अमरदास साहिब सच्चे पातशाह महाराज जी फरमान करदे हन, जन्म जन्म की इस मन कौ मल लागे। जन्म जन्मांतरा दी मैल लगी है, किन्नू इस मन कौ मल लागे। ये मल केड़ी है? मन दी जदों डेफिनेशन परिभाषा विद्वाना ने अंकित कीती है ते वेदांत दे विच संकल्पो विकल्पो ही मन, कि सारे संकल्पां अते विकल्पां दा समूह उसनू नाम दिता मन। कुछ विद्वाना ने इस तरह भी कि सारियां सियाणपां सारियां चंगियाईयां सारे ही फुरने, जो भी मनुख दे कोल चातरियां सियाणपां चतराईयां इन सारियां दे इकट्ठ नू नाम दिता है मन। ते जन्म जन्म की अपां कई जन्म पए कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर ब्रिख जोयो, मिल जगदीश मिलन की वरिया। अपां नूं इह मनुखा शरीर प्राप्त होया पर इस तों पहला पता नहीं आपां किन्ने को जन्म किन्नियां को जीवनियां भोग के आए। उन्हां दे विच जो जो भी आपां कर्म कीते निखिध कर्म कीते ओ फिर संस्कार बन के ते संस्कारां दी मैड़ रूप हो के साडे अंतशकरण ते चढ़े हन जी। मैं बहुता खुल के विस्थार नहीं करना, सुभाविक पिछली कथा विच भी इह प्रकरण आया सी। अंतशकरण नूं तीन तरह की मैल का जिक्र किया विद्वाना ने, मल विखेप ते अवरण। मल मैल धुपदी है निष्काम सेवा निष्काम कर्मां दे नाल, अवरण मैल धुपदी है मन की चंचलता बंदगी दे नाल, अवरण मैल धुपदी है अविद्या की मैल गुरु दे ज्ञान गुरु की सिक्ख्या ग्रहण करन दे नाल गुरु की सिक्ख्या ते चलन दे नाल। ये मन अंतशकरण का ही हिस्सा है। इन चारा नू जोड़ के एक नाम दिता है फिर अंतशकरण। वो चार केड़े है जी? मन बुद्ध चित अहंकार। मन बुद्ध चित अहंकार इन चारा नू जोड़ के अंतशकरण का नाम दिता। इंज कह लो कि अंतशकरण की व्याख्या करन वास्ते उसनु चार हिस्सों दे विच वंडिया गया। यह किवें सानू प्रभावित करदे है? जदों असी कोई फुरना साडे अंदर उठदा है किसी पदार्थ वास्ते किसी लोड़ वास्ते जां फालतू, वो फुरना जिथे उठदा है उसनु कहिंदे चित। चित दे विच फुरना उठदा है जी, जिथों फुरना उठदा उन्नू चित दा नाम दिता विद्वाना ने। एकदम जदों फुरना उठदा उस दी प्राप्ति वास्ते भज दौड़ वास्ते जो काम करना शुरू कर दिंदा है एक सिस्टम बनिया जी, एकदम अंदर ये आपो अपना काम करन लग पैंदे है। चित दे कीते हुए फुरने दी प्राप्ति वास्ते फिर मन भज दौड़ शुरू करनी कर दिंदा, उसनू कहिंदे मन, जो उस फुरने नू पूरा करन वास्ते सिर तोड़ जतन करदा ओ मन। फिर तीसरा नाम अहंकार दा। अहंकार फिर इत्थे खलोंदा भी ये फुरना ये काम ਇਹ ਮੈਂ ਪ੍ਰਾਪਤ ਕਰ ਲਿਆ ਜਾਂ ਮੈਂ ਕਰ ਲਵਾਂਗਾ ਜਾਂ ਮੈਂ ਕਰ ਲਿਆ। ਇਹ ਵਾਰ ਵਾਰ ਜਿਹੜਾ ਜ਼ਿਕਰ ਹੈ ਇਸ ਨੂੰ ਨਾਮ ਦਿੱਤਾ ਹੰਕਾਰ ਦਾ। ਚੌਥਾ ਬੁੱਧ, ਬੁੱਧ ਫਿਰ ਨਿਸ਼ਚਾ ਕਰਦੀ ਹੈ ਗਿਆਨ ਸਹਿਤ ਵੀ ਇਹ ਕੰਮ ਹੋ ਗਿਆ। ਇਹ ਮਾਨ, ਬੁੱਧ, ਚਿੱਤ, ਹੰਕਾਰ ਇਹ ਚਾਰਾਂ ਦਾ ਸਮੂਹ ਬਣਦਾ ਅੰਤਸ਼ਕਰਨ। ਸਤਿਗੁਰਾਂ ਨੇ ਜ਼ਿਕਰ ਕੀਤਾ ਅੱਜ ਦੇ ਇਸ ਸ਼ਬਦ ਦੇ ਵਿੱਚ ਵੀ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ। ਹੁਣ ਆਪਾਂ ਵਿਚਾਰੀਏ, ਆਪਾਂ ਕਹਿ ਦੇ ਦਿੰਦੇ ਹਾਂ ਬੜਾ ਸੌਖਾ ਸਵਾਲ ਆ ਵੀ ਮਨ ਨਹੀਂ ਟਿਕਦਾ, ਪਰ ਇਸ ਨੂੰ ਟਿਕਾਉਣ ਵਾਸਤੇ ਫਿਰ ਇਹ ਫੁਰਨੇ ਬੰਦ ਕਰਨੇ ਪੈਣਗੇ। ਜੋ ਮੂਲ ਹੈ ਫੁਰਨਾ ਉੱਠਿਆ, ਫੁਰਨੇ ਦੀ ਪ੍ਰਾਪਤੀ ਵਾਸਤੇ ਮਨ ਨੇ ਦੌੜ ਭੱਜ ਕੀਤੀ, ਉਹ ਪੂਰਾ ਹੋ ਗਿਆ ਜਾਂ ਨਾ ਹੋ ਗਿਆ ਉਸ ਦੇ ਉੱਪਰ ਖਲੋ ਗਿਆ ਹੰਕਾਰ ਵੀ ਇਹ ਕੰਮ ਹੋ ਰਿਹਾ ਜਾਂ ਮੈਂ ਕਰ ਰਿਹਾ। ਬੁੱਧ ਨਿਰਣਾ ਕਰੀ, ਇਹ ਇੱਕਦਮ ਇੱਕ ਫੁਰਨਾ ਉੱਠਣ ਦੇ ਨਾਲ ਸਾਡੇ ਅੰਦਰ ਉਥਲ ਪੁਥਲ ਸ਼ੁਰੂ ਹੋ ਜਾਂਦੀ ਹੈ ਤੇ ਸਾਰੀ ਦਿਹਾੜੀ ਪਤਾ ਹੀ ਨਹੀਂ ਕਿੰਨੇ ਕੋ ਫੁਰਨੇ ਸਾਡੇ ਅੰਦਰ ਉੱਠੀ ਜਾ ਰਹੇ। ਇੰਨੀ ਉਥਲ ਪੁਥਲ ਦੇ ਵਿੱਚ ਆਪਾਂ ਸਵਾਲ ਤੇ ਕਰੀ ਜਾਈਏ ਵੀ ਮਨ ਨਹੀਂ ਟਿਕਦਾ, ਸੁਰਤ ਨਹੀਂ ਜੁੜਦੀ, ਪਰ ਉਸ ਦੇ ਵਾਸਤੇ ਅਸੀਂ ਕੀ ਕੀਤਾ? ਇਹ ਵੀ ਸੋਚਣ ਦੀ ਗੱਲ ਹੈ ਨਾ ਵੀ ਮਨ ਭਟਕਿਆ ਕਿਉਂ, ਅੰਦਰ ਉਥਲ ਪੁਥਲ ਹੋਈ ਕਿਉਂ? ਇਸ ਬਿਮਾਰੀ ਨੂੰ, ਇਸ ਰੋਗ ਦਾ ਰੋਗ ਲੱਭੀਏ, ਫਿਰ ਉਸ ਨੂੰ ਨਿਵਿਰਤੀ ਦਾ ਵੀ ਆਪਾਂ ਯਤਨ ਕਰੀਏ। ਵੀ ਫੁਰਨੇ ਆਪਾਂ ਉਠਾਈ ਜਾ ਰਹੇ ਹਾਂ, ਆਪਾਂ ਨਿਤਨੇਮ ਕਰਦੇ ਹਾਂ ਨਾ, ਬਾਣੀ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ। ਅਖੀਰਲੀ ਬਾਣੀ ਜਿਹੜੀ ਪੰਜਵੀਂ ਬਾਣੀ ਹੈ ਸ਼੍ਰੀ ਆਨੰਦ ਸਾਹਿਬ, ਉਸ ਦੇ ਵਿੱਚ ਜ਼ਿਕਰ ਕੀਤਾ ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਵੀ ਅੱਖਾਂ ਤੁਹਾਨੂੰ ਕੰਮ ਹੈ ਗੁਰੂ ਦੇ ਦਰਸ਼ਨ ਕਰਨੇ, ਗੁਰੂ ਦੀ ਸੰਗਤ ਦੇ ਦਰਸ਼ਨ ਕਰਨੇ, ਪਰ ਜਦੋਂ ਆਪਾਂ ਪਰਾਇਆ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੁੱਟੇ, ਵੀ ਅੱਖਾਂ ਨੇ ਦਰਸ਼ਨ ਕਰਨੇ ਸੀ ਗੁਰੂ ਦੇ, ਗੁਰੂ ਦੀ ਸੰਗਤ ਦੇ, ਅੱਖਾਂ ਨਾਲ ਵੇਖ ਕੇ ਸ਼ੁਭ ਕਰਮ ਕਰਨੇ ਸਨ, ਅੱਖਾਂ ਨੂੰ ਸਾਰੀ ਦਿਹਾੜੀ ਰੋਕਿਆ ਨਹੀਂ। ਇਹ ਪਰਾਏ ਤਨ ਵੇਖੀ ਗਈਆਂ, ਪਰਾਇਆ ਧਨ ਵੇਖੀ ਗਈਆਂ, ਜਦੋਂ ਉਹ ਵੇਖਣਗੀਆਂ ਅੰਦਰ ਉਹਨਾਂ ਦੀ ਪ੍ਰਾਪਤੀ ਵਾਸਤੇ ਫੁਰਨੇ ਪੈਦਾ ਹੋਣਗੇ। ਜੇ ਪਰਾਇਆ ਤਨ ਵੇਖਾਂਗੇ ਤੇ ਅੰਦਰ ਕਾਮ ਦੀ ਚੇਸ਼ਟਾ ਸ਼ੁਰੂ ਹੋਵੇਗੀ, ਮਨ ਉਸ ਚੇਸ਼ਟਾ ਨੂੰ ਪੂਰਾ ਕਰਨ ਵਾਸਤੇ ਦੌੜ ਭੱਜ ਕਰੀ ਜਾਵੇਗਾ, ਹੰਕਾਰ ਉਸ ਦੇ ਉੱਪਰ ਖਲੋਤਾ ਹੋਵੇਗਾ। ਵਿਦਵਾਨਾਂ ਨੇ ਤੇ ਇਹ ਵੀ ਜ਼ਿਕਰ ਕੀਤਾ ਵੀ ਕਾਮ ਵਾਸ਼ਨਾ ਜਿਹੜੇ ਪੂਰੀ ਕਰਨ ਦੇ ਵਿੱਚ ਸਹਾਇਤਾ ਕਰਦੇ ਮਨੁੱਖ ਉਹਨਾਂ ਤੇ ਖੁਸ਼ ਹੁੰਦਾ, ਜਿਹੜੇ ਵਾਧਾ ਪਾਉਂਦੇ ਉਹਨਾਂ ਤੇ ਕ੍ਰੋਧਿਤ ਹੁੰਦਾ, ਫਿਰ ਉੱਥੋਂ ਕ੍ਰੋਧ ਹੰਕਾਰ ਸਾਰੇ ਜਨਮ ਲਈ ਜਾਂਦੇ। ਪਰ ਸ਼ੁਰੂਆਤ ਹੋਈ, ਉਥਲ ਪੁਥਲ ਜਿਹੜੀ ਸ਼ੁਰੂ ਹੋਈ ਉਹ ਹੋਈ ਅੰਦਰ ਫੁਰਨਾ ਉੱਠਣ ਤੋਂ। ਜਦੋਂ ਕੰਨਾਂ ਦੀ ਗੱਲ ਆਈ ਇਹ ਸਰਵਣ ਹੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ, ਕਿ ਤੁਹਾਨੂੰ ਇਸ ਸਰੀਰ ਨੂੰ ਲਾਇਆ ਵਾ ਪਰਮੇਸ਼ਰ ਦਾ ਜਸ ਸੁਣਨ ਵਾਸਤੇ, ਪਰਮੇਸ਼ਰ ਦੀ ਉਸਤਤੀ ਸੁਣਨ ਵਾਸਤੇ। ਜੇ ਇਹ ਸੁਣਾਂਗੇ ਅੰਦਰ ਸ਼ਾਂਤ ਹੋਵੇਗਾ, ਪਰ ਸਾਰੀ ਦਿਹਾੜੀ ਸੁਣੇ ਕੀ ਗਏ, ਕੀ ਸੁਣਿਆ ਕੰਨਾਂ ਨੇ? ਆਪਾਂ ਰਸ ਲੈਂਦੇ ਹਾਂ ਨਾ ਜੀ, ਜਾਂ ਕਿਸੇ ਦੀ ਨਿੰਦਿਆ ਤੇ ਜਾਂ ਆਪਾਂ ਆਪਣੀ ਉਸਤਤੀ ਸੁਣ ਕੇ ਕੰਨਾਂ ਰਾਹੀਂ ਰਸ ਲੈਂਦੇ ਹਾਂ। ਫਿਰ ਉਹ ਜਦੋਂ ਪਰਾਈ ਨਿੰਦਿਆ ਸੁਣਾਂਗੇ, ਆਪਣੀ ਉਸਤਤੀ ਸੁਣਾਂਗੇ, ਅੰਦਰ ਫੁਰਨੇ ਪੈਦਾ ਹੋਣਗੇ। ਜਦੋਂ ਫੁਰਨੇ ਤੇ ਫੁਰਨਾ ਪੈਦਾ ਹੋ ਹੀ ਜਾਵੇਗਾ, ਅੰਦਰ ਟਿਕਾ ਨਹੀਂ ਬਣੇਗਾ, ਅੰਦਰ ਉਥਲ ਪੁਥਲ ਚੱਲੀ ਜਾਏਗੀ, ਤਾਂ ਹੀ ਸਾਡਾ ਮਨ ਸਾਡੇ ਅੰਦਰ ਟਿਕਾ ਨਹੀਂ ਆਉਂਦਾ। ਇਹਨਾਂ ਸਾਰਿਆਂ ਨੂੰ ਸੰਜਮ ਦੇ ਵਿੱਚ ਲਿਆਉਣਾ ਸੀ। ਜਦੋਂ ਜੀਵ ਦੀ ਗੱਲ ਆਈ ਨਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਜੀਵ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਦਿੱਤੇ ਸੀ ਨਾਮ ਦਾ ਰਸ ਲੈਣ ਵਾਸਤੇ, ਤੇ ਆਪਾਂ ਇਸ ਨੂੰ ਪੀਜੇ ਬਰਗਾਂ ਹੋਰ ਦੂਜੇ ਰਸਾਂ ਕਸਾਂ ਦੇ ਵਿੱਚ ਹੀ ਲਾ ਛੱਡਿਆ। ਫਿਰ ਉਹ ਜਿਹੋ ਜਿਹਾ ਖਾਵਾਂਗੇ ਉਹੋ ਜਿਹਾ ਅੰਦਰ, ਜੈਸਾ ਅੰਨ ਤੈਸਾ ਮਨ, ਸਾਰਾ ਕੁਝ ਇਹ ਲੜੀ ਤੁਰ ਪੈਂਦੀ ਹੈ ਜੀ। ਅਸਲ ਦੇ ਵਿੱਚ ਬਿਮਾਰੀ ਫੜਨੀ ਸੀ ਫੁਰਨਾ, ਕਿ ਫੁਰਨਾ ਅੰਦਰ ਪੈ ਇਹ ਸਾਰਾ ਟਿਕਾ ਬਣਨਾ ਸੀ। ਤਾਂ ਹੀ ਸਤਪੁਰਖ ਮਹਾਂਪੁਰਖਾਂ ਦੀਆਂ ਜਦੋਂ ਆਪਾਂ ਉਹਨਾਂ ਵੱਲ ਵੇਖਾਂਗੇ ਨਾ, नेत्र चुके इंज शांति उन्हां दियां नेत्रां दे विचों बाणी पढ़न वाले बंदगी करन वालियां दी उन्हां दी तोर भी निराली भगतां की चाल निराली दा भी जिक्र आया। एक तोर जड़ी बहुत काली बहुत तेज एक बहुत सहज अवस्था वाली तोर इसे ही तरह वेखण वाली जीव दे नाल बोलां तो बंदे दे पता लग जांदा ਇਹ ਜਿਵੇਂ ਦੇ ਬੋਲ ਬੋਲ ਰਿਹਾ ਇਸ ਦੇ ਅੰਦਰ ਕੀ ਹੈ। ਉਹ ਮਸਕੀਨ ਸਾਹਿਬ ਜੀ ਜ਼ਿਕਰ ਕਰਦੇ ਹੁੰਦੇ ਸਨ ਨਾ ਵੀ ਇਹ ਜੀਵ ਇੰਜ ਕਹਿ ਲਓ ਇਸ ਟੈਂਕੀ ਸਰੀਰ ਰੂਪੀ ਟੈਂਕੀ ਦੀ ਟੂਟੀ ਹੈ ਅੰਦਰ ਕੀ ਹੈ ਜਦੋਂ ਕਿਸੇ ਨੇ ਸਾਨੂੰ ਛੇੜਿਆ ਸਾਡੀ ਟੂਟੀ ਖੁੱਲੀ ਇਹ ਸਰੀਰ ਰੂਪੀ ਟੈਂਕੀ ਦੇ ਵਿੱਚ ਜੋ ਭਰਿਆ ਉਹ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਅਸਲ ਦੇ ਵਿੱਚ ਜੋ ਅੰਦਰ ਹੈ ਉਹ ਹੀ ਬਾਹਰ ਆਵੇਗਾ। ਇਹਨਾਂ ਸਾਰਿਆਂ ਨੂੰ ਸੰਜਮ ਦੇ ਵਿੱਚ ਰੱਖਣਾ ਸੀ ਫੇਰ ਜਾ ਕੇ ਮਨ ਬੁੱਧ ਚਿੱਤ ਹੰਕਾਰ ਸ਼ਾਂਤ ਹੋਣੇ ਸੀ ਜਿਹਨੂੰ ਅੰਤਿਸ਼ ਕਰਨ ਦਾ ਨਾਮ ਵਿਦਵਾਨਾਂ ਨੇ ਦਿੱਤਾ ਫੇਰ ਟਕਾ ਦੇ ਵਿੱਚ ਬਣਨਾ ਸੀ ਜਦੋਂ ਇਸ ਦੇ ਵਿੱਚੋਂ ਇਹ ਸਾਰੇ ਨਿਕਲ ਜਾਣੇ ਸੀ ਇਸ ਨੇ ਟਕਾ ਵਿੱਚ ਆ ਜਾਣਾ ਸੀ ਜਿਹਨੇ ਸ਼ੁੱਧ ਸਰੂਪ ਹੋ ਜਾਣਾ ਸੀ ਫੇਰ ਨਾਮ ਟਿਕਣਾ ਸ਼ੁਰੂ ਹੁੰਦਾ। ਜਿਵੇਂ ਜਿਵੇਂ ਹੀ ਅਸੀਂ ਆਪਣੇ ਇਹਨਾਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਨੂੰ ਭਾਵੇਂ ਅੱਖਾਂ ਭਾਵੇਂ ਕੰਨ ਭਾਵੇਂ ਜੀਭ ਭਾਵੇਂ ਨਾਸਿਕਾ ਜਿਵੇਂ ਜਿਵੇਂ ਇਹਨਾਂ ਨੂੰ ਸੰਜਮ ਵਿੱਚ ਲਿਆਵਾਂਗੇ ਨਾ ਉਵੇਂ ਉਵੇਂ ਹੀ ਅੰਦਰ ਟਿਕਾ ਬਣਦਾ। ਇਹ ਬਾਣੀ ਵਿੱਚ ਮੂਲ ਮੰਤਰ ਦੇ ਜਾਪ ਦੇ ਵਿੱਚ ਗੁਰ ਮੰਤਰ ਦੇ ਜਾਪ ਦੇ ਵਿੱਚ ਇਹ ਟਿਕਾ ਉਦੋਂ ਬਣਨਾ ਜਿਵੇਂ ਜਿਵੇਂ ਅਸੀਂ ਆਪਣਾ ਆਪਾਂ ਇਹਨਾਂ ਗਿਆਨ ਇੰਦਰੀਆਂ ਨੂੰ ਕਰਮ ਇੰਦਰੀਆਂ ਨੂੰ ਟਿਕਾਉਣ ਦਾ ਯਤਨ ਕਰਾਂਗੇ। ਸ਼੍ਰੀ ਨਾਨਕ ਪ੍ਰਕਾਸ਼ ਦੇ ਅੰਦਰ ਵੀ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਭਾਵੇਂ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਮਹਿਤਾ ਨੂੰ ਦਿੱਤੀ ਸੀ ਪਰ ਉਹ ਸਾਡੇ ਵਾਸਤੇ ਵੀ ਪੂਰਨੇ ਆ। ਉਸਨੇ ਵੀ ਕਿਹਾ ਸੀ ਕਿ ਸਾਰੀ ਉਮਰ ਮੈਂ ਤੇਰੇ ਕੋਲੋਂ ਪਦਾਰਥਾਂ ਦੀ ਜਾਚਨਾ ਕਰਦਾ ਰਿਹਾ ਮੈਨੂੰ ਕੋਈ ਧਾਰਮਿਕ ਸਿੱਖਿਆ ਦੇ ਮੇਰਾ ਵੀ ਮਨ ਟਿਕ ਜਾਵੇ ਮੇਰਾ ਆਵਾਗਾਉਣ ਦਾ ਚੱਕਰ ਮੁੱਕ ਜਾਵੇ। ਸਤਿਗੁਰਾਂ ਨੇ ਉਸ ਵੇਲੇ ਆਪਣੇ ਪਿਤਾ ਨੂੰ ਸਮਝਾਇਆ ਸੀ ਸੁਣ ਪਿਤ ਇਹ ਮਤ ਨੌਕਾ ਨਿਆਈ ਦਰਬ ਮੋਹ ਜਲ ਸਰਤਾ ਧਾਈ ਜੇ ਨੌਕਾ ਮੈਂ ਜਲ ਭਰ ਜਾਵੇ ਤਤ ਸ਼ਿਨ ਆਪਣੇ ਬੀਚ ਡੁਬਾਵੇ। ਕਿ ਪਿਤਾ ਜੀ ਸੁਣੋ ਇਹ ਬੁੱਧੀ ਇੱਕ ਬੇੜੀ ਦੀ ਨਿਆਈ ਹੈ ਤੇ ਬੇੜੀ ਦੀ ਕੋਈ ਸੀਮਾ ਭਾਰ ਲੱਗਣ ਦੀ ਜਦੋਂ ਸੀਮਾ ਤੋਂ ਵੱਧ ਉਸ ਦੇ ਵਿੱਚ ਭਾਰ ਪਾ ਦਿੱਤਾ ਨਾ ਉਹਨੇ ਪਾਣੀ ਵਿੱਚ ਡੁੱਬ ਜਾਣਾ ਉਹ ਪਦਾਰਥ ਵੀ ਡੁੱਬ ਜਾਣੇ ਸਾਰਾ ਕੁਝ ਹੀ ਡੁੱਬ ਜਾਣਾ। ਪਰ ਜੇ ਦੋ ਉਂਗਲਾਂ ਵੀ ਬੇੜੀ ਪਾਣੀ ਤੇ ਤਰਦੀ ਰਹੀ ਮਲਾਹ ਚੰਗਾ ਹੋਇਆ ਕਿ ਕਿਨਾਰੇ ਤੇ ਲੱਗ ਜਾਵੇਗੀ। ਸਤਿਗੁਰਾਂ ਨੇ ਸਿੱਖਿਆ ਦਿੱਤੀ ਸੁਣ ਪਿੱਤ ਇਹ ਮਤ ਨੌਕਾ ਨੇ ਇਹ ਬੁੱਧੀ ਇੱਕ ਬੇੜੀ ਦੀ ਨਿਆਈ ਹੈ ਤੇ ਦਰਬ ਮੋਹ ਜਲ ਸਰਤਾ ਧਾਈ ਇਹ ਬੁੱਧੀ ਠੇਲੀ ਹੋਈ ਹੈ ਛੱਲਾਂ ਵਗ ਰਹੀਆਂ ਜੀ ਹੜ ਆਇਆ ਹੋਇਆ ਦਰਬ ਤੇ ਮੋਹ ਦਾ ਧਨ ਪਦਾਰਥ ਸੰਪਦਾ ਦਾ ਇਸ ਸੰਸਾਰ ਦੇ ਵਿੱਚ ਛੱਲਾਂ ਵਗ ਰਹੀਆਂ ਇਸ ਛੱਲਾਂ ਘੁੰਮਣ ਘੇਰੀਆਂ ਦੇ ਵਿੱਚ ਬੁੱਧੀ ਰੂਪੀ ਬੇੜੀ ਨੂੰ ਠੇਲਿਆ ਹੋਇਆ ਮਨੁੱਖ ਨੇ ਬਚਾਉਣਾ ਕੋਈ ਸੌਖਾ ਨਹੀਂ ਜੀ। ਇਹ ਜਿਹੜੇ ਮਲਾਹ ਬੇੜੀਆਂ ਚਲਾਉਂਦੇ ਉਹਨਾਂ ਨੂੰ ਪਤਾ ਪਾਣੀ ਦੇ ਵਿੱਚ ਕਿਨਾਰੇ ਤੇ ਕਿਵੇਂ ਲਾਈਦਾ। ਉਦਾਹਰਣ ਸਤਿਗੁਰਾਂ ਨੇ ਬੇੜੀ ਦੀ ਦਿੱਤੀ ਤੇ ਸਤਿਗੁਰਾਂ ਨੇ ਦਰਸਾਇਆ ਵੀ ਜੇ ਨੌਕਾ ਮੈਂ ਜਲ ਭਰ ਜਾਵੇ ਜੇ ਪਦਾਰਥ ਭਾਰੂ ਹੋ ਗਏ ਨਾ ਬੁੱਧੀ ਤੇ ਜੇ ਧਨ ਸੰਪਦਾ ਮੋਹ ਵਿਸ਼ੇ ਵਿਕਾਰ ਭਾਰੂ ਹੋ ਗਏ ਫਿਰ ਇਹ ਬੇੜੀ ਡੁੱਬੀ ਡੁੱਬੀ ਫਿਰ ਇਹ ਮਨੁੱਖਾ ਜਨਮ ਡੁੱਬ ਗਿਆ। ਜੇ ਨੌਕਾ ਮੈਂ ਜਲ ਭਰ ਜਾਵੇ ਤਤ ਛਿਨ ਆਪਣੇ ਬੀਚ ਡੁਬਾਵੇ। ਪਰ ਸਤਿਗੁਰਾਂ ਨੇ ਪਿਤਾ ਨੇ ਪੁੱਛਿਆ ਫਿਰ ਸਾਧਨ ਸਤਿਗੁਰਾਂ ਨੇ ਕਿਹਾ ਸਤਿਗੁਰ ਕੇਵਟ ਮਿਲੇ ਜੇ ਆਈ ਜੇ ਗੁਰੂ ਰੂਪੀ ਮਲਾਹ ਦੇ ਹੱਥ ਇਸ ਬੇੜੀ ਦੇ ਚੱਪੂ ਫੜਾਏ ਹੋਣ ਨਾ ਤਤ ਛਿਨ ਬੇੜੀ ਹੈ ਚੁਕਸਾਈ ਇੰਨੀ ਗੁਰੂ ਦੀ ਸਮਰੱਥ ਹੈ ਵੀ ਜੇ ਬੁੱਧੀ ਰੂਪੀ ਬੇੜੀ ਦੇ ਚੱਪੂ ਗੁਰੂ ਨੂੰ ਫੜਾਏ ਭਾਵ ਕਿ ਮਨ ਬੁੱਧ ਚਿੱਤ ਹੰਕਾਰ ਇਹ ਸਾਰਾ ਸਮਰਪਣ ਗੁਰੂ ਨੂੰ ਕੀਤਾ ਹੋਇਆ ਗੁਰੂ ਕੀ ਕਹਿ ਰਿਹਾ ਗੁਰੂ ਦੀ ਸਿੱਖਿਆ ਦੇ ਅਨੁਸਾਰ ਇਹ ਸਾਰੇ ਚੱਲ ਰਹੇ ਆ। ਗੁਰੂ ਨੇ ਅੱਖਾਂ ਨੂੰ ਸਮਝਾਇਆ ਕੰਨਾਂ ਨੂੰ ਸਮਝਾਇਆ ਜੀਭ ਨੂੰ ਸਮਝਾਇਆ ਜਿੰਨੇ ਵੀ ਗਿਆਨ ਇੰਦਰੇ ਕਰਮ ਇੰਦਰੇ ਜੇ ਤੇ ਸਾਰੇ ਇਹ ਗੁਰੂ ਦੀ ਅਗਵਾਈ ਦੇ ਵਿੱਚ ਚੱਲ ਰਹੇ ਫੇਰ ਸਾਰਾ ਕੁਝ ਠੀਕ ਹੈ ਆਪਣੀ ਲੀਹ ਤੇ ਚੱਲ ਰਿਹਾ ਫੇਰ ਕੋਈ ਮੈਲ ਨਹੀਂ ਲੱਗੇਗੀ ਇਹ ਮਨੁੱਖਾ ਜਨਮ ਇਹ ਲੋਕ ਸੁਖੀਏ ਪਰ ਲੋਕ ਸੁਹੇਲਾ ਹੋ ਜਾਵੇਗਾ। ਇੱਕ ਵੀ ਜੇ ਆਪਣੀ ਲੀਹ ਤੋਂ ਉਤਰ ਗਿਆ, ਮਨ ਉਤਰ ਗਿਆ, ਚਿੱਤ ਉਤਰ ਗਿਆ, ਬੁੱਧ ਉਤਰ ਗਈ, ਜਦੋਂ ਅੰਤਸ਼ਕਰਨ ਵੱਲ ਧਿਆਨ ਹੀ ਕੋਈ ਨਹੀਂ ਦਿੱਤਾ, ਸਾਰੀ ਦਿਹਾੜੀ ਆਪਾਂ ਵੇਖੀਏ ਵੀ ਆਪਾਂ ਅੰਦਰ ਪਾ ਕੀ ਰਹੇ ਹਾਂ, ਸਮਾਂ ਆਪਣੀ ਚਾਲੇ ਭੱਜਿਆ ਜਾਂਦਾ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਜੀ ਸ਼ਬਦ ਬੜਾ ਲੰਬੇਰਾ, ਉਸ ਦੇ ਵਿੱਚ ਇੱਕ ਜ਼ਿਕਰ ਕੀਤਾ ਕਿ ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ। ਉੱਥੇ ਸੱਤਾਂ ਪਹਿਰਾਂ ਦੀ ਗੱਲ ਕੀਤੀ ਆ, ਅੱਠਵੇਂ ਪਹਿਰ ਦਾ, ਕਿਉਂਕਿ ਪਹਿਰ ਅੱਠ ਆ, ਪਰ ਸਤਿਗੁਰਾਂ ਨੇ ਸ਼ੁਰੂਵਾਦ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ, ਇੱਥੋਂ ਸ਼ਬਦ ਸ਼ੁਰੂ ਹੁੰਦਾ ਜੀ। ਪਰ ਇੱਥੇ ਸਤਿਗੁਰਾਂ ਨੇ ਆਣ ਕੇ ਨਾ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਵੀ ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ। ਅਸਲ ਦੇ ਵਿੱਚ ਚੌਥਾ ਪੈਰ ਜਿਹਨੂੰ ਅੰਮ੍ਰਿਤ ਵੇੜਾ ਕਹਿੰਦੇ, ਉਸ ਦੇ ਵਿੱਚ ਸੁਰਤ ਨੇ ਕਿਵੇਂ ਟਿਕਣਾ, ਮਨ ਨੇ ਕਿਵੇਂ ਟਿਕਣਾ, ਅੰਦਰ ਨਾਮ ਨੇ ਕਿਵੇਂ ਵਸਣਾ, ਗੁਰ ਮੰਤਰ ਮੂਲ ਮੰਤਰ ਬਾਣੀ ਦੇ ਵਿੱਚ ਸੁਰਤ ਕਿਵੇਂ ਜੁੜਨੀ, ਇਸ ਸਾਰੇ ਕੁਝ ਦੀ ਸਹਾਇਤਾ ਵਾਸਤੇ ਸੱਤ ਪੈਰਾਂ ਨੂੰ ਠੀਕ ਕਰਨਾ ਪਵੇਗਾ। ਸੱਤੀ ਪੈਰੀ ਸੱਤ ਭਲਾ ਕੀ ਕਰਨਾ ਚਾਹੀਦਾ, ਬਹੀਏ ਪੜਿਆ ਪਾਸ। ਜਿਨ੍ਹਾਂ ਨੇ ਤਰੱਕੀ ਕਰ ਲਈ ਧਰਮ ਦੇ ਰਸਤੇ ਤੇ, ਜਿਨ੍ਹਾਂ ਨੇ ਇਹ ਟਕਾ ਦੇ ਵਿੱਚ ਲੈ ਆਉਂਦੀਆਂ ਅੱਖਾਂ ਕੰਨ ਨੱਕ, ਜਿਨ੍ਹਾਂ ਨੇ ਸਾਧ ਲਿਆ ਨਾ, ਉਹਨਾਂ ਨੂੰ ਪੁੱਛੀਏ ਵੀ ਕਿਵੇਂ ਕੀਤਾ, ਫਿਰ ਉਸ ਤੇ ਚੱਲਣ ਦਾ ਯਤਨ ਕਰੀਏ। ਅੱਖਾਂ ਨੂੰ ਸਬਰ ਸੰਤੋਖ, ਰਸਨਾ ਨੂੰ ਪਰਮੇਸ਼ਰ ਦੀ ਉਸਤਤੀ ਵੱਲ ਲਾਈਏ, ਕੰਨਾਂ ਦੇ ਰਾਹੀਂ ਪਰਮੇਸ਼ਰ ਦਾ ਜਸ ਸੁਣੀਏ, ਕੀਰਤਨ ਕਥਾ ਵਖਿਆਨ ਸੁਣੀਏ। ਜਦੋਂ ਇਹਨਾਂ ਸਾਰਿਆਂ ਨੂੰ ਲੀਹ ਤੇ ਲਿਆਵਾਂਗੇ, ਸੱਤ ਪੈਰ ਇਹ ਕੋਸ਼ਿਸ਼ ਕਰਾਂਗੇ ਨਾ, ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਕੀ ਕਰਨਾ, ਉੱਥੇ ਪਾਪ ਪੁੰਨ ਵਿਚਾਰੀਏ, ਕੂੜਾ ਘਟੇ ਰਾਸ, ਅੰਦਰੋਂ ਕੂੜ ਦੀ ਝੂਠ ਦੀ ਰਾਸ ਘਟਣੀ ਸ਼ੁਰੂ ਹੋ ਜਾਵੇਗੀ। ਜਿਵੇਂ ਜਿਵੇਂ ਅੰਦਰ ਖਾਲੀ ਹੋਵੇਗਾ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਸੱਚੇ ਪਾਤਸ਼ਾਹ ਕਹਿੰਦੇ ਕਿਸੇ ਭਾਂਡੇ ਦੇ ਵਿੱਚ, ਵਰਤਨ ਦੇ ਵਿੱਚ ਕੋਈ ਵਸਤੂ ਪਾਉਣੀ ਹੈ, ਪਹਿਲਾਂ ਉਸ ਭਾਂਡੇ ਨੂੰ ਖਾਲੀ ਕਰਾਂਗੇ, ਫੇਰ ਹੀ ਦੂਸਰੀ ਵਸਤੂ ਪਵੇਗੀ ਨਾ। ਆਪਾਂ ਸਵਾਲ ਤੇ ਕਰ ਦਿੰਦੇ ਹਾਂ, ਮਨ ਨਹੀਂ ਟਿਕਦਾ, ਸੁਰਤ ਨਹੀਂ ਜੁੜਦੀ ਜੀ, ਨਾਮ ਦੇ ਵਿੱਚ, ਬਾਣੀ ਦੇ ਵਿੱਚ, ਮੂਲ ਮੰਤਰ ਗੁਰ ਮੰਤਰ ਦੇ ਵਿੱਚ ਮਨ ਨਹੀਂ ਟਿਕਦਾ, ਪਰ ਅੰਦਰ ਤੇ ਫੇਰ ਵੀ ਭਰੀ ਜਾ ਰਹੇ ਹਾਂ, ਉਹਨੂੰ ਖਾਲੀ ਕਰਨ ਦਾ ਉੱਥੇ ਬ੍ਰੇਕ ਲਾਈਏ, ਉੱਥੇ ਟਕਾ ਬਣਾਈਏ ਵੀ ਇਹ ਫੁਰਨੇ ਤੇ ਫੁਰਨਾ ਜਿਹੜਾ ਉੱਠ ਰਿਹਾ ਨਾ, ਇਹ ਫੁਰਨੇ ਉੱਠਣੇ ਬੰਦ ਕਰੀਏ, ਅੰਦਰ ਖਾਲੀ ਹੋਵੇਗਾ ਤਾਂ ਹੀ ਨਾਮ ਦਾ ਵਾਸਾ ਹੋਵੇਗਾ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੇ, ਭੀ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਨਿਖੇਧ ਕਰਮ ਦੇ ਸੰਸਕਾਰਾਂ ਦੀ ਪਰਤ ਦਰ ਪਰਤ ਇਸ ਅੰਤਸ਼ ਕਰਨ ਤੇ ਮੈਲ ਚੜੀ ਹੋਈ ਹੈ।
ਕਾਲਾ ਹੋਆ ਸਿਆ ਹੋ,
ਇਸ ਦੀ ਹਾਲਤ ਕੀ ਹੈ, ਇਸ ਨੂੰ ਕਰਨਾ ਤੇ ਸੀ ਨਿਰਮਲ, ਪਰ ਨਿਰਮਲ ਨਹੀਂ, ਇਹ ਕਾਲਾ ਹੋਆ, ਕਾਲਖ ਵਰਗਾ, ਬਿਲਕੁਲ ਕਾਲਾ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਵਾਹ ਦਾ ਰੰਗ ਹੁੰਦਾ, ਉਵੇਂ ਹੋ ਚੁੱਕਾ ਹੈ।
ਖੰਨਲੀ ਧੋਤੀ ਉਜਲੀ ਨਾ ਹੋ ਗਈ,
ਅੱਗੇ ਉਦਾਹਰਣ ਦਿੱਤੀ ਹੈ ਕਿ ਜਿਵੇਂ ਕੋਲੂ ਚਲਾਉਣ ਵਾਲਾ ਵਾਰ ਵਾਰ ਜਦੋਂ ਕੋਲੂ ਨੂੰ ਸਾਫ ਕਰਨ ਵਾਸਤੇ ਕਿਸੇ ਕੱਪੜੇ ਦੀ ਖੰਨਲੀ ਤੋਂ ਭਾਵ ਉਹ ਕੱਪੜੇ ਦਾ ਟੁਕੜਾ, ਜਿਸ ਨੂੰ ਵਾਰ ਵਾਰ ਵਰਤੋਂ ਵਿੱਚ ਲਿਆਉਂਦਾ, ਕਦੀ ਹੱਥ ਸਾਫ ਕਰ ਲਏ, ਕਦੀ ਮਸ਼ੀਨ ਤੇ ਮਾਰ ਲਿਆ, ਉਸ ਨੂੰ ਫਿਰ ਉਹ ਤੇਲ ਦੀ ਥੰਧਿਆਈ, ਉਹ ਵਾਰ ਵਾਰ ਕਾਲਖ ਚੜ੍ਹਦੀ ਜਾਂਦੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਉਜਲੀ ਨਾ ਹੋਵੇ। ਜਿਵੇਂ ਉਸ ਲੀਰ ਨੂੰ ਧੋਣ ਦਾ ਯਤਨ ਕਰਾਂਗੇ, ਵਾਰ ਵਾਰ ਸਾਬਣ ਵੀ ਲਾਵਾਂਗੇ, ਪਰ ਉਹ ਚਿੱਟੀ ਨਹੀਂ ਹੋ ਸਕਦੀ।
ਜੇ ਸੌ ਧੋਵਣ ਪਾਹੋ,
ਭਾਵੇਂ ਉਸ ਨੂੰ ਸੌ ਵਾਰ ਹਜ਼ਾਰਾਂ ਵਾਰ ਧੋਣ ਦਾ ਯਤਨ ਕਰੀਏ,
ਗੁਰ ਪ੍ਰਸਾਦੀ ਜੀਵਤ ਮਰੈ।
ਸਤਿਗੁਰਾਂ ਨੇ ਉਦਾਹਰਣ ਦੇ ਕੇ ਨਾ ਖੰਨਲੀ ਦੇ ਨਾਲ, ਉਸ ਕੱਪੜੇ ਦੇ ਟੁਕੜੇ ਦੇ ਨਾਲ ਕੋਲੂ ਵਾਲਾ ਜੋ ਵਰਤਦਾ ਹੈ, ਵੀ ਅੰਤਸ਼ ਕਰਨ ਨੂੰ ਸ਼ੁੱਧ ਕਿਵੇਂ ਕਰਨਾ। ਗੁਰ ਪ੍ਰਸਾਦੀ ਜੀਵਤ ਮਰੈ, ਗੁਰ ਪ੍ਰਸਾਦੀ ਤੋਂ ਭਾਵ ਕਿਰਪਾ, ਗੁਰੂ ਦੀ ਕਿਰਪਾ ਤੇ ਕਿਰਪਾ ਹਾਸਲ ਕਰਨ ਵਾਸਤੇ ਮਨੁੱਖ ਨੂੰ ਘਾਲਣਾ ਘਾਲਣੀ ਪੈਂਦੀ, ਬੰਦਗੀ ਕਰਨੀ ਪੈਂਦੀ, ਸੇਵਾ ਕਰਨੀ ਪੈਂਦੀ, ਸਿਮਰਨ ਕਰਨਾ ਪੈਂਦਾ, ਫੇਰ ਜਾ ਕੇ ਪਾਤਰਤਾ ਬਣਦੀ, ਪਾਤਰਤਾ ਦੇ ਵਿੱਚ ਹੀ ਕਿਰਪਾ ਪੈਂਦੀ ਹੈ ਜੀ। ਗੁਰ ਪ੍ਰਸਾਦੀ
जीवत मर जदो जीउंदे जी ए मर जांदा किवें जी रहिंदा ते संसार वेच पर सुरत निरंकार वेच रहिंदा ते ए पदार्थां दे वेच धन पदार्थ संपदा धीआं पुत्रां दे वेच है पर जुड़िया ए बाणी बाणी दे नाल रहिंदा है
उल्टी होवे मत बदला हो
जदों इस बुद्ध नूं उल्टी होवे संसार वल्लों उल्टा के बदला हो बदल के परमेश्वर दे चरणा नाल जोड़ लेंदा है
नानक मैल ना लगई
सच्चे पातशाह जी फरमाउंदे फिर अंतशकरण ते मैल ना लगई फिर मैल चढ़नी बंद होवेगी जेड़ी चढ़ी है ओ उतरनी शुरू हो जावेगी
ना फिर जोनी पाहो
फिर इस सारे कुछ घटना कर्म दा फल की मिलेगा सच्चे पातशाह फरमाउंदे ए वार वार दा जम्मन मरण दा गेड़ मुक जावेगा ना फिर जोनी पाहो फिर तेनू दोबारा जम्मन मरण वड्डा विछोड़ा जो वार वार जम्मन मरण दे गेड़ विच पिया होया ते परमात्मा दे विच अभेदता तो परमात्मा विच एक मिकता दा जो विछोड़ा पिया होया ओ दूर हो जावेगा
महला तीजा चौ जुगी काल काली कांडी
सतगुरु सच्चे पातशाह महाराज फरमाउंदे हन चहों जुगी कि चार युग हन चारे युगां दे विचों काल कल युग है कलयुग दे विच काली काली तो भाव काला ते काले तो भाव पाप ते कांडी तो भाव कहिए कि इस कलयुग दे विच ए जो संसार दे जीव हन ए बहुत पाप कर्म करदे कही दे हन
एक उत्तम पदवी इस युग माहे
पर एक अजिहे मनुख भी इस मात लोक दे कलयुग दे समय दे विच भी हन एक उत्तम पदवी जिन्ना ने उच्चा मरातबा उच्ची पदवी उच्ची अवस्था इस युग माहे इस कलयुग दे समय दे विच भी प्राप्त कीती ओ केड़े उन्हां दा जिक्र सच्चे पातशाह अगली तुक दे विच करदे हन
गुरमुख हर कीरत फल पाईऐ
गुरमुख जिन्ना ने मुख गुरु वाल रखिया गुरु दी सिखिया गुरु दे उपदेश नु मुख रखिया भी गुरु की कहिंदा उन्ना ने मुखी गुरां दे राही हार कीरत परमेश्वर दी बंदगी कीती ते फिर मिलिया की फल पाई है ब्रह्म ज्ञान दी पदवी मिल गई ब्रह्म ज्ञान दी अवस्था मिल गई फल पाई है परमेश्वर दे विच अभेदता रूपी फल प्राप्त हो गया
जिन कौ हर लिख पाहे
पर ए उन्ना नू प्राप्त होंदा मैं अक्सर जिक्र करदा मनुख ने कालना कालनी सेवा करनी बंदगी करनी पर टेक गुरु दी मेर टेक गुरु दी बख्शिश ते रखनी अपने कीते कर्मा ते हंकार नहीं करना करने जरूर ने धर्म दे कर्म सेवा करनी सिमरन करना पर टेक गुरु दी मेर क्योंकि जेकर आया ना जी गुर प्रसादी जीवत मरे जदों गुरु दी कृपा कीते होए कर्मा ते वापरेगी ना गुर मुख हर कीरत फल पाई है जिन कहो हर लिख पाए जिन्ना नू तुर तो ही परिपूर्ण परमात्मा ने मथे ते अंतशकरण ते चंगे लेख लिख के भेजिया ओहो ही आन के इत्थे कर्म कर दे गुरु दी कृपा दे पात्र बन दे हन
नानक गुर प्रसादी अन दिन भगत हर उचरै
धन गुरु नानक देव नाम सच्चे पातशाह जी दे नाम दी मोहर छाप ला के गुरु अमरदास साहिब सच्चे पातशाह जी महाराज फरमाउंदे हन नानक गुर प्रसादी गुरु दी कृपा दे पात्र बन के अजिहे मनुख आन देन भगत हर उचर आन देन देन अते रात भगत भगती बंदगी हर उचर परमेश्वर दी बंदगी करदे रहिंदे हन
हर भगती माहे समाहे
हर भगती फिर ओ प्रेमा भगती दे राही माहे समाहे बंदगी करदे करदे ओड़क नू परमेश्वर दे विच समा जांदे अभेदता प्राप्त कर लेंदे हन
पौड़ी हर हर मेल साध जन संगत।
सचे पातशाह जी कृपा करदे हन, जो पौड़ी है ए धन गुरु रामदास सचे पातशाह महाराज जी दी उचारण कीती हुई है। सतगुरु सचे पातशाह फिर सानू वल सिखाउंदे है पी ए गुरु दी कृपा पात्रता सारा कुछ बंदगी सेवा सिमरन किवें मिलना इवें अरदास करो। हर हर मेल साध जन संगत से गुरमुख प्यारे मेल जिन्ना मिलिया तेरा नाम चेत आवे। एवें नहीं सिख मंगदा रोजाना अरदास दे विच, इस दे विच एक सिद्धांत है कि हे परिपूर्ण परमात्मा हर हर मेल सारिया नू हरे भरे करन वाले कण कण दे विच जरे जरे दे विच समाए होए परिपूर्ण परमात्मा मेल साध जन संगत। ऐसे गुरसिखा दी संगत मेल जो तेरे विच ओत पोत हो चुके हन।
मुख बोली हर हर भली बाण,
उन्हां दी संगत दे विच बैठ के गल्लां करनियां हासा ठठा करना। सतगुरु कहिंदे नहीं, मुख बोली हर हर भली बाण। भले बाण, भले बाण केड़े जी? जो सच्चे पातशाह जी दी गुरबाणी है, जो मूल मंत्र गुरमंत्र है, मिल जुल करके इस नू जपना है।
हर गुण गावा हर नित चावा,
सच्चे पातशाह जी खुलासा कर दे पी केवें परमेश्वर दी बाणी नू जपना। हर गुण गावा कीर्तन दे राही कीर्तन सरवण करना जां परमेश्वर दे कीर्तन राही गुण गाउणे। हर नित चवा ते चवा तो भाव उचारा जा फिर मैं आप जी दी बाणी पढ़नी करा।
गुरमती हर रंग सदा मान,
गुरमती गुरु दी सिख्या दे राही गुरु दे उपदेश ते चल के हर रंग सदा मान। फिर आप जी दी प्रेमा भगती दा सदीव काल मैं रंग मानदा रहा।
हर जप जप औखद खादिया,
फिर सच्चे पातशाह जी होर खुलासा कर दे पी किवें हार जप जप औखद खादिया। जिन्ना ने वार वार बारंबार नाम ए जपी है पी अमृत एह मंतां त्रपी है। जिन्ना ने वार वार परमेश्वर दा नाम जपन रूपी औखद खादिया दवाई खादी। जिवें सानू कोई रोग होवे डाक्टर को जाने है, डाक्टर कहिंदा पी ए दो घंटे जां चार चार घंटे बाद ए गोली ए दवाई ए खाई जाई नागा ना पैंडी, समा भी फिक्स रखी सीमित रखी। इसे ही तरह हार जप जप औखद खादिया सर्व रोग का औखद नाम कल्याण रूप मंगल गुण गाम। पी वार वार परमेश्वर दे नाम जपन रूपी दवाई जदों ए मनुख खाई जावेगा ना, ए जो विषयां दे विकारां दे जो अखां राई कन्नां राई जीव राई अंदर रोग वड़े होए ना, इन्हां दी निवृत्ति उवें उवें होवी जावेगी जिवें जिवें तू नाम दी डोज नाम दी दवाई खाई जावेगा।
सब रोग गवाते दुखा कान,
फिर निवृत्ति हो जावेगी सब रोग गवाते, सब रोग तेरे गवाच जानगे उतर जानगे दुखा कारण सारे ही दुखा दा नाश हो जावेगा।
जिन्ना सास ग्रास ना विसरै,
वार वार सतगुरु दृढ़ करवा रहे पी ए नहीं पी घड़ी पल नाम जप लिया ते मुड़के सारी दिहाड़ी सत्ती पैरी सत भला बहिए पड़िया पास। अठवें पैर बंदगी कर ली नाम जप लिया सत्तां पैरां दे विच संजम रखना, बाकी सत पैर की कर रहे हैं उन्हां वल तवज्जो जरूर रखनी। ए नहीं भी नित नेम कर लिया ते मुड़ के झूठ भी बोली गए पाप भी करी गए नखिद कर्म भी करी गए मुड़ के आण के सवाल करी गए मन नहीं टिकदा अंदर नाम नहीं वसदा अजप्पा जाप नहीं चलदा। इन्हां अठां पैरां ते कहण तों भाव सारी जिंदगी ते तवज्जो देनी पैणी भी कर की रहे हैं। ए नहीं भी जिन्ना चिर गुटका हाथ विच जिन्ना चिर बाणी पढ़ रहे जां जिन्ना चिर नाम जप रहे उन्ना चिर नहीं, सारा दिन अठे पैर इस जिंदगी ते तवज्जो देनी। जिन्ना सास गिरास ना विसरै, ਸਾਸ ਤੋਂ ਭਾਵ ਜਦੋਂ ਸਾਹ ਬਾਹਰ ਆਉਂਦਾ, ਗ੍ਰਾਸ ਤੋਂ ਭਾਵ ਜਦੋਂ ਗ੍ਰਾਹੀ ਅੰਦਰ ਘਲਦੇ, ਤੇ ਸਾਸ ਤੋਂ ਭਾਵ ਸਾਹ ਲੈਂਦਿਆਂ, ਗ੍ਰਾਸ ਤੋਂ ਭਾਵ ਪਦਾਰਥ ਖਾਂਦਿਆਂ ਨਾ ਵਿਸਰੇ। ਵੀ ਪਰਮੇਸ਼ਰ ਇੰਨਾ ਚਿਰ ਵੀ ਨਾ ਵਿਸਰੇ, ਪ੍ਰਸ਼ਾਦਾ ਛਕਦਿਆਂ ਕੋਈ ਪਦਾਰਥ ਛਕਦਿਆਂ ਵੀ ਪਰਮੇਸ਼ਰ ਨਾ ਵਿਸਰੇ। ਤਾਂ ਹੀ ਆਪਾਂ ਜਦੋਂ ਪ੍ਰਸ਼ਾਦਾ ਛਕਣਾ ਸ਼ੁਰੂ ਕਰਦੇ, ਅਰਦਾਸ ਕਰਦੇ ਹਾਂ ਵੀ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ, ਵੀ ਸਤਿਗੁਰੂ ਇਹ ਪ੍ਰਸ਼ਾਦਾ ਛਕਣ ਲੱਗੇ ਹਾਂ ਤੇ ਕਿਰਪਾ ਕਰੀ ਇਹ ਪ੍ਰਸ਼ਾਦਾ ਛਕ ਕੇ ਅੰਦਰ ਕਾਮ ਵਾਸ਼ਨਾ ਪੈਦਾ ਨਾ ਹੋਵੇ, ਅੰਦਰ ਕ੍ਰੋਧ ਨਾ ਪੈਦਾ ਹੋਵੇ, ਅੰਦਰ ਬੰਦਗੀ ਪੈਦਾ ਹੋਵੇ। ਕਰ ਪ੍ਰਸਾਦ ਗੁਰਦੇਵ, ਤੂੰ ਕਿਰਪਾ ਪਾ ਦੇ ਇਸ ਪ੍ਰਸ਼ਾਦੇ ਤੇ, ਇਸ ਪਦਾਰਥ ਤੇ, ਵੀ ਜਿਹੜਾ ਪਦਾਰਥ ਅਸੀਂ ਛਕਣ ਲੱਗੇ ਹਾਂ ਨਾ, ਤੇਰੀ ਕਿਰਪਾ ਨਾਲ ਇਹ ਛਕਿਆ ਹੋਇਆ ਪਦਾਰਥ ਐਨਰਜੀ ਏ, ਸ਼ੁਭ ਐਨਰਜੀ ਦੇਵੇ, ਅਸੀਂ ਸੇਵਾ ਤੇ ਸਿਮਰਨ ਵਿੱਚ ਜੁੜ ਜਾਈਏ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੇ, ਜਿਨ੍ਹਾਂ ਨੂੰ ਸਾਹ ਲੈਣ ਦੇ ਨਾਲ, ਸਾਹ ਅੰਦਰ ਘਲਾਉਣ ਦੇ ਨਾਲ, ਪਦਾਰਥ ਛਕਣ ਦੇ ਨਾਲ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ।
ਸੇ ਹਰ ਜਨ ਪੂਰੇ ਸਹੀ ਜਾਣ,
ਉਹਨਾਂ ਤੇ ਸਹੀ ਪਾਈ ਆ ਕਿ ਉਹ ਬਿਲਕੁਲ ਠੀਕ ਜਾਣਨਾ ਕਰੋ। ਕਿਹੜੇ ਜੀ? ਉਹ ਹਰ ਜਨ, ਉਹ ਪਰਮੇਸ਼ਰ ਦੇ ਪਿਆਰੇ ਬਿਲਕੁਲ ਠੀਕ ਰਸਤੇ ਤੇ ਚੱਲ ਰਹੇ ਜਾਣਨਾ ਕਰੋ। ਕਿਹੜੇ? ਜਿਨ੍ਹਾਂ ਨੂੰ ਸਾਸ ਗ੍ਰਾਸ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ।
ਜੋ ਗੁਰਮੁਖ ਹਰ ਆਰਾਧਦੇ,
ਜੋ ਮੁਖੀ ਗੁਰਾਂ ਦੇ ਰਾਹੀਂ, ਮੁਖੀ ਗੁਰਾਂ ਦੀ ਸਿੱਖਿਆ ਤਨ ਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਕ ਸਿੱਖ ਨੂੰ ਕੀ ਸਿੱਖਿਆ ਦੇ ਰਹੇ, ਜਿਹੜੇ ਇਸ ਸਿੱਖਿਆ ਤੇ ਚੱਲ ਰਹੇ ਆ ਵੀ ਬਾਣੀ ਸਾਨੂੰ ਕੀ ਰਹਿ ਕਹਿ ਰਹੀ ਹੈ, ਨਿਤਨੇਮ ਸਾਨੂੰ ਕੀ ਰਹਿ ਕਹਿ ਰਿਹਾ, ਅੱਜ ਦਾ ਹੁਕਮਨਾਮਾ ਸਾਹਿਬ ਸਾਨੂੰ ਕੀ ਰਹਿ ਕਹਿ ਰਿਹਾ। ਜਿਹੜੇ ਇਸ ਸਿੱਖਿਆ ਤੇ ਚੱਲ ਕੇ ਹਰ ਆਰਾਧ ਦੇ ਪਰਮੇਸ਼ਰ ਨੂੰ ਯਾਦ ਕਰਦੇ ਹਨ,
ਤਿੰਨ ਚੂਕੀ ਜਮਕੀ ਜਗਤ ਕਾਣ,
ਉਹਨਾਂ ਦੀ ਮੁੱਕ ਗਈ, ਚੂਕੀ ਤੋਂ ਭਾਵ ਮੁੱਕ ਗਈ, ਖਤਮ ਹੋ ਗਈ ਕੀ ਜਮਕੀ, ਜਮਾਂ ਦੀ ਤਲਬ ਵੀ ਉਹ ਨਾ ਤੇ ਜਮਾਂ ਦੇ ਵਸ ਪੈਂਦੇ ਤੇ ਜਗਤ ਕਾਣ, ਨਾ ਹੀ ਫਿਰ ਉਹਨਾਂ ਨੂੰ ਸੰਸਾਰ ਦੇ ਕਿਸੇ ਜੀਵ ਦੀ ਮਥਾਜੀ ਰਹਿੰਦੀ ਹੈ। ਪਰ ਕਿਹਨਾਂ ਨੂੰ? ਜੋ ਗੁਰਮੁਖ ਹਰ ਆਰਾਧ ਦੇ, ਜੋ ਹਰ ਵੇਲੇ ਰਹਿੰਦੇ ਸੰਸਾਰ ਵਿੱਚ ਪਰ ਚਿਤ ਨਿਰੰਕਾਰ ਦੇ ਵਿੱਚ, ਜੋ ਰਹਿੰਦੇ ਪਦਾਰਥਾਂ ਦੇ ਵਿੱਚ, ਪਦਾਰਥ ਦੇ ਵਿੱਚ ਪਰ ਜੀਵ ਰਾਹੀਂ ਪਰਮੇਸ਼ਰ ਦਾ ਨਾਮ ਜਪਦੇ, ਸਵਾਸ ਸਵਾਸ ਦਾ ਸਿਮਰਨ ਕਰਦੇ, ਸੱਚੇ ਪਾਤਸ਼ਾਹ ਜੀ ਫਰਮਾਉਂਦੇ ਉਹਨਾਂ ਦਾ ਲੋਕ ਵੀ ਸੁਖੀਆ ਪਰ ਲੋਕ ਵੀ ਸਹੇਲਾ, ਗੁਰੂ ਮਿਹਰ ਕਰੇ ਇਸ ਮਾਤ ਲੋਕ ਤੇ ਵਿਚਰਦਿਆਂ। ਅੱਜ ਦੇ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੇ ਸਿਧਾਂਤ ਤੇ ਅਸੀਂ ਵੀ ਚੱਲ ਸਕੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕੀਏ, ਸਾਡਾ ਵੀ ਲੋਕ ਸੁਖੀਆ ਪਰ ਲੋਕ ਸੁਹੇਲਾ ਹੋ ਜਾਵੇ, ਵਾਰ ਵਾਰ ਦੇ ਜੰਮਣ ਗਵਾਉਣ ਦਾ ਗੇੜ ਮੁੱਕ ਜਾਵੇ, ਵਾਰੋਂ ਵਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਆਪ ਸਮੂਹ ਰੱਬ ਵਰਗੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਿੰਨਾ ਸਾਸ ਗ੍ਰਾਸ ਨਾ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ,
ਜੋ ਗੁਰਮੁਖ ਹਰ ਆਰਾਧਦੇ, ਤਿਨ ਚੂਕੀ ਜਮਕੀ ਜਗਤ ਕਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।